सतनाम वाहे गुरु साहिब जियो बद बखत कम तू बखील गाफिल बे नजर बे बाक नानक बुद जन तुरा तेरे चाकरा पाखाक अंतर जामी पुरख विधाते श्रद्धा मन की पूरे नानक दास एक है सुख मांगे मोको कर संतन की तूरे ना हो जति सती नहीं पढ़िया मूरख मुगदा जन्म पया परनवत नानक तिनकी शरणा जिन तू नाही विसरिया परनवत नानक तिनकी शरणा जिन तू नाही विसरिया परम सम्मान योग जुग जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभायमान खोए बैठे गुरमुख प्यारे सत संगी जनों अज महापुरुषां दी याद अंदर ए दीवान समर्पित ने उथे महान शहीद भाई दिलावर सिंह जी उन्हां नूं भी आप प्रेम भावना नाल याद पे करदे हो आओ तां गुरु ग्रंथ साहिब जी दे शब्द दी रोशनी विच गुरबाणी दे चानण विच संत गुरबाणी दी रोशनी विच संत दी रहत ते जिन्हां महापुरशां नूं आपां अज याद पे करने आ उन्हां नूं उन्हां दे जीवन विचों एक दो घटनावां आप नाल सांझियां करनियां आप विच कई ऐसे गुरमुख बैठे ने जिन्हां ने उन्हां महापुरशां दे दर्शन दीदार भी कीते ने आओ करो कृपालता साध संगत धन गुरु ग्रंथ साहिब महाराज जी कृपा करन आप विच वरत के शब्द दे पै विच रह के विचार करा लैन गुरु बख्शी फतेह प्रवान करो जी वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विच तीन महान शब्द ने उन्हां तीन शब्दां दी ही उपमा वार वार बाणी विच कीती गई। एक अर्ज करां कि जे आपां जिवें भाई सबूरां कहा भी पखंड भी बहुत है ते तीन शब्दां दी उपमा बाणी विच कीती ते उन्हें तीन शब्दां दी दुरवरतों कई वारी पखंडी लोग करदे आप सोचो कि वो तीन शब्द केड़े ने। वो सब तो पहला शब्द है नाम, दूसरा शब्द है गुरु और तीसरा शब्द है संत। धन गुरु तेग बहादुर सच्चे पातशाह जी दे आपां पवित्र बचना विचो पढ़ना होवे ते खजूर ने इनू एक श्लोक विच बयान कीता है, नाम रहो साधु रहो रहो गुरु गोबिंद। नाम साधु और गुरु ते कई बार जेड़े पवित्र तीन शब्द ने इन्हां तिन्हां शब्दां दी लोक दुरवरतों भी करदे ने। धन गुरु ग्रंथ साहिब जी की अमृत बाणी पढ़दे हां, एक शब्द आया भगत कबीर जी का गौड़ी राग विच, ते असलियत नूं असलियत कहना माड़ी गल नहीं, जो करनी वाले ने असी द्वेष विच फस के संत शब्द तो ही नफरत कर लग पईए, ते सच जाणो धन गुरु ग्रंथ साहिब जी की पवित्र बाणी की सानू फिर जानकारी नहीं। बाणी दे आधारित मैं अर्ज करनी, कई बार कई सज्जन साध शब्द आ जाए संत शब्द आ जाए, शब्द बड़े पवित्र ने इन्हां नाल नफरत नहीं। कबीर साहब की बाणी भी एक तोके, उन्हां दा एक वचन आउंदा कहिंदे आप तेज बाए पृथ्वी आकाशा। ध्यान दिया जे इन्हां शब्दां वल, आप दा अखरी अर्थ हुंदा पानी, तेज दा अखरी अर्थ करदे ने अग, बाए दा अर्थ कीता जांदा हवा। आप तेज बाए पृथ्वी, पृथ्वी दा अर्थ है धरती, ते अखीरली तुक विचों कहिंदे आकाशा, आकाश आप समझदे पए हो गगन। उन्होंने इको तुक विच इन्हां पंजां दी गिनती कीती, ते गुरमुखो इन्हां पंजां दी गिनती करके कबीर साहब ने इन्हां पंजां तत्तां दा जिक्र कीता, जिन्हां पंजां तत्तां नाल गुरु ग्रंथ साहिब दी बाणी कहिंदी संसार दी रचना होई। तवज्जो दिओ, संत दी रहत की? कबीर साहब नूं पुछिआ भी तुहाडी रहत की, कि तुसीं जुलाहे घर विच पैदा होए, लोकां ने तुहानूं बहुत कुछ कहा, पर तुसीं अपनी जात नूं वेख के खसण वाले लोकां नूं इह गल कही कि कबीर मेरी जात को सब को हसने खार, बलिहारी इस जात को जै जपियो सिरजनहार। तुसीं अपनी जात तों भी कुर्बान गए कि मैं वार ने जाना कि मैं उस साई नूं जपिया, ते तुहाडे जीवन की रहत की? ते कबीर साहब ने शब्द वरते, कहन लगे मैं रब कोल रहिना, ते कहिंदे मैं इन्हां तत्तां की रहत लै लईए, जिन्हां तत्तां नाल रब ने सृष्टि साजी, मैं इन्हां तत्तां की रहत अनुसार रहत रखी, ते रब दे नेड़े हो गया। ते आपां बाणी विचों जाण लैणियां ने बचन, कहन लगे आप तेज बाए पृथ्वी आकाशा, ऐसी रहत रहूं हर पासा। मैं इहो जी रहत धारण करके खरी दे कोल चला गया। एक सवाल उठेगा भी इन्हां पंजां तत्तां की रहत की, इन्हां दी मर्यादा की है, कि इन्हां दी मर्यादा विच रह के मैं खरी दे नेड़े चला गया। ते कबीर साहब ने उत्थे जिहड़े वचन कहे कि पंजां तत्तां की रहत मैं अपनाई, जो इन्हां दी रहत है वह संत की रहत है, जो संत की असली रहत है वह रब दे नेड़े रहिंदा है। हुण आप कहोगे भी पानी की रहत की, अग की रहत की, मिट्टी की रहत की? लोकी तो मिट्टी नूं निंदे ने, पर आओ गुरु अर्जन साहब की बाणी विचों दर्शन करो कि संत की रहत होवे जो रब दे बनाए हुए तत्तां की रहत, उहदी महाराज रहत कैसी है? अंदरूनी भाव। साहब ने पहला वचन क्या कहन लगे आप, ते मैं अर्द कीती सी आप दा अखरी अर्थ है पानी। आप तेज बाए पृथ्वी आकाशा, ऐसी रहत रहूं हर पासा। आप दा अर्थ है पानी, ते पानी दी रहत एवे कि जिन्ने मर्जी मलीन कोई चीज होवे ओनू मैलियां नूं धोण तो बाद आप कदी नहीं मैला हुंदा, फिर भी निर्मल हो जाता है। वह निर्मल दा निर्मल है। पानी दी रहत ते संत दी रहत, हजूर ने शब्द वरते कहन लगे ब्रह्म ज्ञानी निर्मल ते निर्मला। पानी दी रहत की है कि ब्रह्म ज्ञानी की रहत पानी तत् विचों, ब्रह्म ज्ञानी निर्मल ते निर्मला। कह लगे जैसे मैल ना लागे जमा, कि जिवें पानी अनेकां दी मैल लांदा है पर आप फिर निर्मल दा निर्मल है। गुरमुख ਇਸੇ ਤਰ੍ਹਾਂ ਕਰਨੀ ਵਾਲਾ ਜੋ ਹੈ ਅਨੇਕਾਂ ਮਲੀਨ ਖਿਰਦਿਆਂ ਨੂੰ ਪਵਿੱਤਰ ਕਰ ਦੇਗਾ। ਪਰ ਚੇਤੇ ਰੱਖੋ, ਕਦੀ ਆਪ ਮੈਲਾ ਨਹੀਂ ਹੁੰਦਾ, ਆਪੇ ਉਸੇ ਤਰ੍ਹਾਂ ਨਿਰਮਲ ਦਾ ਨਿਰਮਲ ਹੀ ਰਹਿੰਦਾ। ਇਹ ਬਾਣੀ ਦੇ ਬਚਨ ਕਹੇ ਨੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ। ਦੂਸਰਾ ਬਚਨ ਇੱਕ ਉਹਨਾਂ ਨੇ ਕੀਤਾ, ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਖਸ਼ਿਸ਼ ਹੋਰ ਕੀਤੀ। ਦੂਜਾ ਸ਼ਬਦ ਵਰਤਿਆ ਤੇਜ, ਤੇ ਤੇਜ ਦਾ ਅਖਰੀ ਅਰਥ ਹੁੰਦਾ ਅੱਗ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਜੋ ਹੈ ਉਹਦਾ ਸੁਭਾਅ ਅੱਗ ਦੀ ਤਰ੍ਹਾਂ। ਹਜ਼ੂਰ ਦਾ ਬਚਨ ਆਪਾਂ ਪੜ੍ਹਨੇ ਆ, ਬ੍ਰਹਮ ਗਿਆਨੀ ਕਾ ਐ ਸੁਭਾਅ। ਸਾਹਿਬ ਨੇ ਸ਼ਬਦ ਵਰਤੇ ਕਿ ਜਿਵੇਂ ਇੱਕ ਅੱਗ ਸਹਿਜ ਸੁਭਾਅ ਉਹਦੇ ਕੋਲ ਕੋਈ ਆਵੇ ਉਹ ਮੈਲ ਨੂੰ ਸਾੜ ਦਿੰਦੀ ਏ, ਆਪ ਸ਼ੁੱਧ ਦੀ ਸ਼ੁੱਧ ਰਹਿੰਦੀ। ਧਿਆਨ ਦਿਆ ਅੱਜ ਜਿਹੜੀ ਅਰਜ਼ ਮੈਂ ਕਰ ਰਿਹਾ, ਅਪ ਤੇਜ ਬਾਏ, ਤੇ ਹੁਣ ਬਾਏ ਦਾ ਅਰਥ ਏ ਹਵਾ। ਹਵਾ ਦੀ ਰਹਿਤ ਕੀ ਏ? ਸਾਹਿਬ ਕਹਿੰਦੇ ਨੇ ਹਵਾ ਦੇ ਅੰਦਰ ਕਦੀ ਦਵੈਸ਼ ਨਹੀਂ। ਉਹਦੇ ਸਾਹਮਣੇ ਅਮੀਰ ਆ ਜਾਏ, ਉਹਦੇ ਸਾਹਮਣੇ ਗਰੀਬ ਆ ਜਾਏ, ਉਹਦੇ ਸਾਹਮਣੇ ਨਿੰਦਕ ਆ ਜਾਏ, ਉਹਦੇ ਸਾਹਮਣੇ ਸੰਤ ਆ ਜਾਏ, ਉਹ ਸਭ ਨੂੰ ਇੱਕੋ ਜਿਹਾ ਸੁੱਖ ਦਿੰਦੀ ਏ। ਤੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਪਾਣੀ ਨਿਰਮਲ ਤੇ ਨਿਰਮਲ ਹੈ, ਤੇ ਪਾਵਕ ਦਾ ਸੁਭਾਅ ਹੀ ਸਹਿਜ ਹੈ। ਤੇ ਜਿਹੜੀ ਅੱਗੇ ਬਚਨ ਕਰਦੇ ਪਏ ਨੇ ਕਿ ਗੁਰਮੁਖਾ ਪਵਨ ਸਮ ਦ੍ਰਿਸ਼ਟੀ ਵਾਲੀ ਏ, ਤੇ ਮਹਾਰਾਜ ਜੀ ਉਹ ਫਿਰ ਇਹ ਧਰਤੀ ਦਾ ਸੁਭਾਅ ਕੀ ਏ? ਕਹਿਣ ਲੱਗੇ ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਵਸਦਾ ਕੋ ਖੋਦੈ ਕੋ ਚੰਦਨ ਲੇ। ਜੇ ਕੋਈ ਧਰਤੀ ਤੇ ਲੇਪਣ ਕਰਦਾ ਤੇ ਧਰਤੀ ਫੁੱਲਿਆ ਨੀ ਸਮਾਉਂਦੀ, ਕੋਈ ਅਸਰ ਨਹੀਂ। ਤੇ ਜੇ ਕੋਈ ਉਹਨੂੰ ਪਤਨਾ ਵੀ ਸ਼ੁਰੂ ਕਰਦਾ ਉਹਦੇ ਤੇ ਅਸਰ ਕੋਈ ਨਹੀਂ। ਬ੍ਰਹਮ ਗਿਆਨੀ ਦੀ ਜੇ ਕੋਈ ਉਪਮਾ ਕਰਦਾ ਉਹਦੇ ਅੰਦਰ ਖਾਉ ਨਹੀਂ, ਤੇ ਜੇ ਕੋਈ ਉਹਨੂੰ ਨਿੰਦਣਾ ਸ਼ੁਰੂ ਕਰਦਾ ਉਹਦੇ ਅੰਦਰ ਹੀਨ ਭਾਵਨਾ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਪੰਜਾਂ ਤੱਤਾਂ ਦੀ ਰਹਿਤ ਲਈ, ਪਾਣੀ ਤੋਂ ਨਿਰਮਲਤਾ ਲਈ, ਪਾਵਕ ਤੋਂ ਸਹਿਜ ਸੁਭਾਅ ਲਿਆ, ਕਹਿਣ ਲੱਗੇ ਹਵਾ ਤੋਂ ਸਮ ਦ੍ਰਿਸ਼ਟੀ ਲਈ, ਤੇ ਨਾਲ ਬਚਨ ਕੀਤਾ ਧਰਤੀ ਤੋਂ ਧੀਰਜ ਲਿਆ, ਤੇ ਫਿਰ ਪੁੱਛਿਆ ਆਕਾਸ਼, ਕਹਿਣ ਲੱਗੇ ਬ੍ਰਹਮ ਗਿਆਨੀ ਕੈ ਮਨ ਪ੍ਰਗਾਸ ਜੈਸੇ ਧਰ ਉਪਰ ਆਕਾਸ਼। ਜਿਵੇਂ ਧਰਤੀ ਨੂੰ ਆਕਾਸ਼ ਨੇ ਕਲਾਵੇ ਵਿੱਚ ਲਿਆ, ਤੇ ਇਹਦੇ ਕੋਲ ਸਭ ਤੋਂ ਵੱਡਾ ਗੁਣ ਹੈ ਨਿਰਲੇਪਤਾ ਤੇ ਸਰਬ ਵਿਆਪਕਤਾ। ਆਕਾਸ਼ ਨਿਰਲੇਪ ਹੈ, ਇੰਨਾ ਕੁਝ ਉਹਦੇ ਥੱਲੇ ਹੋ ਰਿਹਾ ਪਰ ਉਹਦੇ ਤੇ ਕੋਈ ਅਸਰ ਨਹੀਂ, ਤੇ ਸਰਬ ਵਿਆਪੀ ਇਸ ਹੈ ਕਿ ਜਿੱਥੇ ਵੀ ਜਾਈਏ ਸਾਡੇ ਸਿਰ ਦੇ ਉੱਤੇ ਗਗਨ ਰਹਿੰਦਾ। ਕਹਿਣ ਲੱਗੇ ਸੱਜਣਾ, ਸੰਤ ਦੀ ਰਹਿਤ ਪੰਜਾਂ ਤੱਤਾਂ ਦੀ ਰਹਿਤ ਹੀ, ਉਹ ਨਿਰਮਲ ਤੋਂ ਨਿਰਮਲ ਹੈ, ਗੁਰਮੁਖਾਂ ਉਹਦੇ ਅੰਦਰ ਧੀਰਜ ਹੈ, ਉਹਦੇ ਅੰਦਰ ਸਮ ਦ੍ਰਿਸ਼ਟੀ ਹੈ, ਉਹਦੇ ਅੰਦਰ ਸਰਬ ਵਿਆਪੀ ਪਿਆਰ ਹੈ, ਉਹ ਅੱਗ ਦੀ ਤਰ੍ਹਾਂ ਸਹਿਜ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਸੰਤ ਦੀ ਰਹਿਤ ਕੀ? ਸੰਤ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਆਪ ਇਕੱਤਰ ਹੋਏ ਹੋ ਨੌ ਰਤਨ ਵਿੱਚ, ਗਿਆਨੀ ਮੇਹਰ ਸਿੰਘ ਹੋਰਾਂ ਨੇ ਉਹਨਾਂ ਦੇ ਜੀਵਨ ਨੂੰ ਨਿਰੂਪਣ ਕੀਤਾ, ਤੇ ਉਹਨਾਂ ਨੇ ਦੋ ਤਿੰਨ ਗੱਲਾਂ ਵੈਸੇ ਤੇ ਸਾਰੀ ਉਹ ਪੁਸਤਕ ਪੜ੍ਹਨ ਵਾਲੀ, ਉਹਦੇ ਵਿੱਚ ਉਹਨਾਂ ਇੱਕ ਬਚਨ ਕਿਹਾ ਕਿ ਇਹਨਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਇੱਕ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣਾ ਵਾਲੇ ਸਾਹਿਬ, ਇੱਕ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਘਾਲਣਾ ਕਮਾਈ ਸ਼ੁਰੂ ਕੀਤੀ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਚਰਨਾਂ ਵਿੱਚ ਜੁੜੇ, ਅਮੀਰ ਘਰ ਵਿੱਚ ਪੈਦਾ ਹੋਏ ਸਨ, ਕਮੀ ਕਿਸੇ ਚੀਜ਼ ਦੀ ਨਹੀਂ, ਪਰ ਸਾਈਂ ਨੇ ਅੰਦਰ ਬੈਰਾਗ ਪੈਦਾ ਕੀਤਾ, ਪੂਰਬਲਾ ਅੰਕੁਰ ਜਿਹੜਾ ਉਹ ਪ੍ਰਗਟ ਹੋਇਆ, ਤੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਸੰਗਤ ਵਿੱਚ ਆਏ ਸਨ ਸੋਹਣੇ ਬਸਤਰ ਪਾ ਕੇ, ਤੇ ਜਦੋਂ ਉਹਨਾਂ ਦੀ ਸੇਵਾ ਵਿੱਚ ਆ ਹਾਜ਼ਰ ਹੋਏ ਤੇ ਉਹਨਾਂ ਨੇ ਤਿੰਨ ਚੀਜ਼ਾਂ ਇਹਨਾਂ ਨੂੰ ਦਿੱਤੀਆਂ ਸਨ, ਇੱਕ ਕੰਬਲ, ਇੱਕ ਕਹਿੰਦੇ ਨੇ ਜੇਬ ਘੜੀ, ਤੇ ਇਸ ਦੇ ਨਾਲ ਉਹਨਾਂ ਨੇ ਕੁਰਤਾ ਖੱਦਰ ਦਾ ਦਿੱਤਾ, ਤੇ ਇੱਕ ਸ਼ਬਦ ਕਿਹਾ ਸੀ ਕਿ ਆਪਣੇ ਸਮੇਂ ਨੂੰ ਕਦੀ ਵਿਅਰਥ ਨਹੀਂ ਜਾਣ ਦੇਣਾ। ਧਿਆਨ ਦਿਆ ਜੀ, ਜਿਹੜੀ ਅਰਜ਼ ਕਰਨੀ ਹੈ, ਸਮੇਂ ਨੂੰ ਵਿਅਰਥ ਨਹੀਂ ਜਾਣ ਦੇਣਾ। ਸੰਤ ਬਾਬਾ ਅਤਰ ਸਿੰਘ ਜੀ ਸਾਰਾ ਦਿਨ ਹਲ ਵਾਹਣਾ, ਸ਼ਾਮ ਨੂੰ ਸਾਈਂ ਦੀ ਯਾਦ ਵੀ ਜੁੜਨਾ। ਤੇ ਗੁਰਮੁਖੋ, ਮੈਂ ਬਾਣੀ ਦੇ ਆਧਾਰ ਤੇ ਅਰਜ਼ ਕਰ ਰਿਹਾ, ਸੰਤ ਸ਼ਬਦ ਤੋਂ ਨਫ਼ਰਤ ਨਾ ਕਰੋ। ਜੇ ਕੋਈ ਤੁਹਾਡੀ ਜੇਬ ਕੱਚ ਗਿਆ ਅੰਧ ਵਿਸ਼ਵਾਸ ਕਰਕੇ, ਦਾ ਮਤਲਬ ਸੰਤ ਸ਼ਬਦ ਮਾੜਾ ਨਹੀਂ। ਹਜ਼ੂਰ ਦੀ ਬਾਣੀ ਨੂੰ ਪੁੱਛੋ, ਸੰਤ ਦੀ ਰਹਿਤ ਕੀ ਏ? ਕੀ ਗੁਰੂ ਅਰਜਨ ਸਾਹਿਬ ਦੇ ਬਚਨ ਨੂੰ ਆਪਾਂ ਖੰਡਨ ਕਰ ਦਿਆਂਗੇ? ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਪਿਆਰਿਓ ਕਿ ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਦੱਸਣ ਨਾ ਜਾਈ। ਸ਼ਬਦ ਬੜੇ ਸੋਹਣੇ ਵਰਤੇ ਨੇ, ਮਹਾਰਾਜ ਕੀ ਸੰਤ ਦੀ ਰਹਿਤ? ਕਹਿਣ ਲੱਗੇ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮਿੱਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾਣ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਉਹ ਸੰਤ ਫਿਰ ਪਹੁੰਚਦਾ ਕਿੱਥੇ ਵੇ? ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਪਿਆਰਿਓ ਸੂਰ ਵੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਉਹ ਸੰਤ ਜਿਹਨੇ ਮਾਇਆ ਨੂੰ ਵੀ ਛਲਿਆ ਹੋਵੇ, ਉਹ ਨਹੀਂ ਜਿਹਨੂੰ ਮਾਇਆ ਛਲ ਕੇ ਲੈ ਜਾਏ। ਉਹਨਾਂ ਨੇ ਇੱਕ ਗੱਲ ਕੀ, ਸਮੇਂ ਦੀ ਕਦਰ ਜਾਣਨੀ। ਤਵੱਜੋ ਦਿਓ, ਉਹ ਸ਼ਬਦ ਵਰਤਦੇ ਸਨ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ, ਤੇ ਨਾਲ ਇੱਕ ਸ਼ਬਦ ਕਹਿਣਾ। ਬਾਬਾ ਜੀ ਦਾ ਪਹਿਲਾ ਨਾਮ ਸੀ ਭਾਈ ਗੁਲਾਬ ਸਿੰਘ ਜੀ। ਜਦੋਂ ਆਏ ਤੇ ਬਾਬਾ ਅਤਰ ਸਿੰਘ ਜੀ ਨੇ ਸ਼ਬਦ ਹਜ਼ੂਰ ਦੀ ਹਜ਼ੂਰੀ ਵਿੱਚ ਰੱਖਿਆ ਸੀ ਈਸ਼ਰ ਸਿੰਘ, ਤੇ ਨਾਲ ਇੱਕ ਗੱਲ ਕਿ ਮੈਂ ਅੰਮ੍ਰਿਤ ਵੇਲੇ ਸਿਰਫ ਆਪਣੇ ਚ ਡੋਲ ਦਾ ਕੁੰਡਾ ਖੜਕਾਣਾ ਹੈ ਗੜਵੇ ਦਾ, ਜੇ ਸੁਚੇਤ ਹੋਵੇਗਾ ਤੇ ਨਾਲ ਉੱਠ ਕੇ ਚੱਲ ਪਵੇ। ਜਿਤਨਾ ਸਮਾਂ ਰਹੇ, ਮਹਾਂਪੁਰਸ਼ਾਂ ਨੇ ਕਦੀ ਵੀ ਕੁੰਡਾ ਖੜਕਣ ਨਹੀਂ ਸੀ ਦਿੱਤਾ, ਅੰਮ੍ਰਿਤ ਵੇਲੇ ਪਹਿਲਾਂ ਉੱਠ ਕੇ ਤਿਆਰ ਹੁੰਦੇ ਸਨ। ਜਿਹੜੀ ਅਰਜ਼ ਮੈਂ ਕਰ ਰਿਹਾ, ਰੂਹਾਨੀਅਤ ਦੀਆਂ ਗੱਲਾਂ ਕਰਨੀਆਂ ਤੇ ਕਮਾਣੀ ਜ਼ਮੀਨ ਅਸਮਾਨ ਦਾ ਅੰਤਰ ਜੇ ਦੇਖੋ। ਮੈਂ ਅਰਜ਼ ਕਰਨਾ, ਅੱਜ ਸਾਡੇ ਵਿੱਚ ਦੋ ਧਾਰਾਵਾਂ ਚੱਲਦੀਆਂ ਨੇ। ਇੱਕ ਬਾਣੀ ਪੜ੍ਹ ਕੇ ਤਿੰਨ ਸ਼ਬਦ ਵਰਤਦਾ, ਕਿਉਂ ਕਿਵੇਂ ਤੇ ਕਿਸ ਤਰ੍ਹਾਂ, ਕਿਵੇਂ ਹੋ ਗਿਆ, ਕਿਉਂ ਹੋਇਆ ਤੇ ਕਿਸ ਤਰ੍ਹਾਂ ਹੋਇਆ, ਤੇ ਦੂਜਾ ਭਾਵਨਾ ਵਾਲਾ ਇੱਕੋ ਗੱਲ ਕਹਿੰਦਾ, ਜੋ ਗੁਰ ਕਹੇ ਸੋਈ ਫਲ ਮਾਨੋ, ਹਰ ਹਰ ਕਥਾ ਨਿਰਾਲੀ। ਉਹਨਾਂ ਨੇ ਸ਼ਬਦ ਕਹੇ ਵੀ ਸਮੇਂ ਦੇ ਨਾਲ ਇੱਕ ਦਿਨ ਕਿਤੇ ਕੀਰਤਨ ਕਰਦਿਆਂ ਸਿਰਫ ਕੁਝ ਮਿੰਟ ਹੀ, ਇੱਕ ਡੇਢ ਮਿੰਟ ਸਿਰਫ ਲੇਟ ਹੋਏ ਸਨ। ਬਾਬਾ ਈਸ਼ਰ ਸਿੰਘ ਜੀ ਵਾਜਾ ਰੱਖਣ ਵੀ ਜਦੋਂ ਸੇਵਾ ਵਿੱਚ ਨੇ, ਡੇਢ ਮਿੰਟ ਸਿਰਫ ਲੇਟ ਹੋਏ, ਤੇ ਕਹਿੰਦੇ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੇ ਕੋਲ ਬੁਲਾ ਕੇ ਇੱਕ ਗੱਲ ਕਹੀ ਸੀ। ਕਹਿਣ ਲੱਗੇ, ਬੇਟਾ ਤੁਸੀਂ ਘਰੋਂ ਆਏ ਹੋ ਸਿੱਖੀ ਨੂੰ ਕਮਾਉਣ ਲਈ, ਸਾਧੂ ਬੰਦੇ ਲਈ। ਕਹਿੰਦੇ ਨੇ ਕਿਸੇ ਸਿਆਣੇ ਮਰਦ ਬੰਦੇ ਦੀ ਭੈਣ ਵਿਧਵਾ ਹੋ ਗਈ, ਦੇਖੋ ਉਦਾਹਰਨ ਕੈਸੀ ਦਿੱਤੀ। ਤੇ ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ, ਭੈਣਾ ਜੇ ਤੂੰ ਇਹ ਦਿਨ ਕੱਟਣੇ ਨਹੀਂ, ਪਰਤ ਕੇ ਤੂੰ ਚਾਹੁੰਦੀ ਹੈ ਗ੍ਰਿਸ਼ ਵਿੱਚ ਨਾ ਜਾਵਾਂ, ਦਿਨ ਕੱਟਣੇ ਨਹੀਂ, ਇੱਕ ਆਪਣੇ ਧਿਆਨ ਨੂੰ ਅੰਦਰ ਟਿਕਾਉਣ ਦੀ ਜਾਚ ਸਿੱਖ ਲੈ। ਦੂਜੀ ਗੱਲ, ਜੇ ਦਿਨ ਕੱਟਣੇ ਨਹੀਂ, ਕਿਸੇ ਦੇ ਚਿਹਰੇ ਨੂੰ ਦੇਖਣ ਦੀ ਬਜਾਏ ਆਪਣੇ ਪੈਰਾਂ ਵੱਲ ਦੇਖਣਾ ਸ਼ੁਰੂ ਕਰੀ, ਤੇ ਭੈਣੇ ਦਿਨ ਸੌਖੇ ਨਿਕਲ ਜਾਣਗੇ। ਕਹਿੰਦੇ ਨੇ ਉਸ ਬੀਬੀ ਨੇ ਆਪਣੇ ਭਰਾ ਦੇ ਬਚਨਾਂ ਨੂੰ ਚੇਤੇ ਰੱਖਿਆ। ਇਹ ਬਚਨ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਕਹਿ ਰਹੇ, ਮੈਂ ਇਸ ਕਰਕੇ ਅਰਜ਼ ਕਰ ਰਿਹਾ, ਆਪ ਅੱਜ ਉਹਨਾਂ ਦੀ ਯਾਦ ਮਨਾ ਰਹੇ ਹੋ। ਤੇ ਉਹਨਾਂ ਕਿਹਾ ਵੀ ਉਸ ਬੀਬੀ ਨੇ ਕੁਝ ਸਮਾਂ ਨੇਮ ਰੱਖਿਆ, ਇੱਕ ਦਿਨ ਭਰਾ ਬਾਹਰੋਂ ਆਇਆ ਤੇ ਕੀ ਦੇਖਦੇ ਨੇ, ਉਹ ਕਿਤੇ ਬੀਬੀਆਂ ਨਾਲ ਗੱਲਾਂ ਪਈ ਕਰਦੀ ਸੀ। ਕੋਲ ਬੁਲਾ ਕੇ ਕਹਿੰਦੇ ਨੇ, ਭੈਣੇ ਜੇ ਤੇਰਾ ਮਨ ਮੰਨਦਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਗ੍ਰਿਸ਼ਤ ਨੂੰ ਅਪਣਾ ਸਕਦੀ ਹੈ, ਪਰ ਇੱਕ ਗੱਲ ਚੇਤੇ ਰੱਖੀ, ਤੂੰ ਪੁੱਛੇਗੀ ਮੇਰੇ ਪਿਓ ਭਰਾ ਨੇ ਸ਼ਬਦ ਕਿਉਂ ਕਹੇ, ਅੱਜ ਤੂੰ ਦੋ ਬੀਬੀਆਂ ਨਾਲ ਗੱਲ ਕਰਨੀ ਹੈ, ਕੱਲ ਨੂੰ ਚਾਰਾਂ ਨਾਲ ਕਰੇਗੀ, ਪਰਸੋਂ ਪੰਜਾਂ ਨਾਲ ਕਰੇਗੀ, ਕੋਈ ਜ਼ਰੂਰੀ ਨਹੀਂ ਤੇਰੇ ਨਾਲ ਗੱਲ ਕਰਨ ਵਾਲੀਆਂ ਦਾ ਅੰਦਰ ਟਿਕਿਆ ਹੋਵੇ, ਉਹਨਾਂ ਖਿੰਡੇ ਕੋਈ ਅੰਦਰ ਦੀ ਪਈ ਕੋਈ ਆਵਾਜ਼ ਤੇਰੇ ਕੰਨਾਂ ਵਿੱਚ ਤੇਰੇ ਅੰਦਰ ਨੂੰ ਖਿਡਾਏਗੀ, ਖਿੰਡਿਆ ਹੋਇਆ ਅੰਦਰ ਵਕਾਰਾਂ ਨੂੰ ਜਨਮ ਦੇਗਾ, ਵਕਾਰਾਂ ਦਾ ਹੋਇਆ ਜਨਮ ਭੈੜੇ ਕਰਮਾਂ ਨੂੰ ਜਨਮ ਦੇਗਾ, ਇਹ ਤੂੰ ਚੰਗਾ ਜੇ ਗੱਲ ਸ਼ੁਰੂ ਕੀਤੀ ਹੈ ਤੇ ਗ੍ਰਿਸ਼ ਨੂੰ ਅਪਣਾ ਲੈ। ਉਹਨਾਂ ਪੁੱਛਿਆ, ਮਹਾਰਾਜ ਅਸੀਂ ਸਮਝੇ ਨਹੀਂ, ਤੇ ਬੜੀ ਸੋਹਣੀ ਗੱਲ ਕੀ, ਬੇਟਾ ਜੇ ਸਾਧੂ ਬਣਨਾ ਹੈ, ਜੇ ਸਿੱਖੀ ਕਮਾਣ ਆਏ ਹੋ, ਅੱਜ ਡੇਢ ਮਿੰਟ ਦੀ ਕੁਤਾਈ ਕੀਤੀ ਏ, ਇਸ ਮਨ ਨੇ ਕੱਲ ਨੂੰ ਦੋ ਮਿੰਟ ਦੂਰ ਜਾਣਾ ਹੈ, ਕੱਲ ਨੂੰ ਤਿੰਨ ਮਿੰਟ, ਇੱਕ ਦਿਨ ਐਸਾ ਆਵੇਗਾ ਘੰਟੇ ਦੀ ਦੇਰੀ ਵੀ ਕਰੇਗਾ, ਪਰ ਜੇ ਕਮਾਈ ਕਰਨੀ ਹੈ ਤੇ ਮੇਰਾ ਗੁਰੂ ਕਹਿੰਦਾ ਹਰ ਜਪਦਿਆਂ ਖਿਲ ਢਿਲ ਨਾ ਕੀਜੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਇਸ ਗੱਲ ਨੂੰ ਸਾਰੀ ਜ਼ਿੰਦਗੀ ਪੱਲੇ ਬਣੇ, ਮੈਂ ਅਰਜ਼ ਕੀਤੀ ਆ ਬੈਠੇ ਉਹਨਾਂ ਦੀ ਸੰਗਤ ਜਿੰਨਾ ਕੀਤੀ, ਕਦੀ ਇੱਕ ਮਿੰਟ ਦਾ ਦੀਵਾਨ ਵਿੱਚ ਨਹੀਂ ਫਰਕ ਪੈਣ ਦਿੱਤਾ। ਇੱਕ ਬਚਨ ਕਿਹਾ, ਉਹਨੂੰ ਪੱਲੇ ਬੰਨ੍ਹਦੇ ਆਪ ਕਹੋ ਕਿ ਲਓ ਜੀ ਇੱਕ ਮਨੁੱਖ ਦੇ ਬਚਨ ਸਨ। ਕਦੀ ਬਾਬਾ ਜੀ ਦੀ ਬਾਣੀ ਪੜ੍ਹੋ, ਗੁਰਮੁਖੋ ਸਾਹਿਬ ਕਹਿੰਦੇ ਨੇ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ, ਤਰੀਏ ਬਚਨ ਕਮਾਉਣ ਵਾਲਾ ਹੀ ਹੈ। ਉਸ ਤੋਂ ਬਾਅਦ ਦੂਸਰੀ ਗੱਲ, ਜਿਸ ਦਿਨ ਹੋਤੀ ਮਰਦਾਨ ਗਏ ਜੀ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਸਥਾਨ ਤੇ, ਉਸ ਦਿਨ ਬਾਬਾ ਈਸ਼ਰ ਸਿੰਘ ਜੀ ਨੂੰ ਤਿੰਨ ਬਚਨ ਕਹਿ ਸਨ ਬਾਬਾ ਅਤਰ ਸਿੰਘ ਜੀ ਕੋਰਾਂ ਨੇ। ਉਹ ਤਿੰਨ ਬਚਨ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਕਮਾ ਕੇ ਦਿਖਾਏ ਸੀ। ਪਹਿਲਾ ਬਚਨ ਉਹਨਾਂ ਨੇ ਕਿਹਾ ਸੀ ਕਿ ਆਤਮ ਅਭਿਆਸ ਦ੍ਰਿੜ ਰੱਖਣੇ। ਦੇਖੋ ਸ਼ਬਦ ਸਨ ਕਿ ਆਪਣੀ ਜ਼ਿੰਦਗੀ ਵਿੱਚ ਆਪਣੇ ਨੇਮ ਦੀ ਕਦੀ ਕੁਤਾਹੀ ਨਹੀਂ ਆਉਣ ਦੇਣੀ, ਆਪਣੇ ਨੇਮ ਨੂੰ ਸਾਰੀ ਜ਼ਿੰਦਗੀ ਆਤਮ ਅਭਿਆਸ ਨਾਮ ਨੂੰ ਦ੍ਰਿੜ ਕਰਨਾ ਹੈ। ਤੇ ਦੂਜਾ ਸ਼ਬਦ ਕਿਹਾ ਸੀ ਕਿ ਅਣਖ ਨਾਲ ਜ਼ਿੰਦਗੀ ਜੀਣੀ ਹੈ। ਇਹਦਾ ਅਰਥ ਕੀ ਸੀ ਕਿ ਕਦੀ ਵੀ ਕਿਸੇ ਦੇ ਅੱਗੇ ਸਵਾਲ ਨਹੀਂ ਪਾਉਣਾ, ਪਰ ਉਪਕਾਰ ਦੀ ਖਾਤਰ ਵੀ ਮੰਗਿਆ ਹੋਇਆ ਪੈਸਾ ਜਿਹੜਾ ਉਹ ਬੰਦੇ ਦੀ ਆਤਮਾ ਤੇ ਬੋਝ ਪਾਉਂਦਾ ਹੈ। ਸਾਰੀ ਜ਼ਿੰਦਗੀ ਕਦੀ ਕਿਸੇ ਤੋਂ ਰੁਪਈਆ ਮੰਗ ਕੇ ਨਹੀਂ ਲੈਣਾ, ਤੇ ਹਕੀਕਤ ਇਹ ਵੇ ਪਰ ਉਪਕਾਰ ਦੀ ਖਾਤਰ ਵੀ ਉਹਨਾਂ ਮੰਗਿਆ ਨਾ। ਤੇ ਤੀਜਾ ਬਚਨ ਕਿਹਾ ਸੀ, ਕਹਿਣ ਲੱਗੇ ਈਸ਼ਰ ਸਿੰਘ, ਤੀਸਰਾ ਬਚਨ ਸੀ ਕਿ ਬਾਬਾ ਜੀ ਨੂੰ ਸ਼ਬਦ ਕਹਿ ਕਿ ਸਾਰੀ ਜ਼ਿੰਦਗੀ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕਰ, ਸਾਈਂ ਤੋਂ ਬਿਨਾਂ, ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕਰਨੀ। ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਿਆ ਜੋ ਪੜ੍ਹਿਆ ਉਹਨਾਂ ਸਾਰੀ ਜ਼ਿੰਦਗੀ ਉਹ ਕਰਕੇ ਦਿਖਾਇਆ, ਕੀਰਤਨ ਕੀਤਾ, ਸ਼ਬਦ ਨਾਲ ਜੋੜਿਆ ਹੈ, ਬਾਣੀ ਪੜ੍ਹਦੇ ਰਹੇ, ਅਨੇਕਾਂ ਜਿੰਨਾ ਜਗਿਆਸੂਆਂ ਨੇ ਉਹਨਾਂ ਦੀ ਸੰਗਤ ਕੀਤੀ, ਅੱਜ ਤੱਕ ਉਹ ਅੰਤਰਮੁਖੀ ਆਤਮ ਅਭਿਆਸ ਵੀ ਜੁੜੇ। ਦੇਖੋ ਅੰਤਲਾ ਸਮਾਂ ਜਦੋਂ ਆਇਆ, ਲੰਡਨ ਦੀ ਧਰਤੀ ਤੇ ਉਹਨਾਂ ਨੇ ਆਪਣੇ ਚੋਲੇ ਨੂੰ ਤਿਆਗੇ। ਇਸ ਕਰਕੇ ਅਰਜ਼ ਕਰ ਰਿਹਾ ਕਿ ਆਪ ਉਹਨਾਂ ਦੀ ਯਾਦ ਮਨਾਉਂਦੇ ਪਏ। ਜਦੋਂ ਅੰਤਲਾ ਕੀਰਤਨ ਕੀਤਾ, ਇੱਕ ਨੇਮ ਸੀ ਕਿ ਕੀਰਤਨ ਕਰਨਾ ਤੇ ਸਤੋਤਰ ਤੋਂ ਪਹਿਲਾਂ ਅਗਲੇ ਦਿਨ ਦਾ ਪ੍ਰੋਗਰਾਮ ਵੀ ਸਾਰਾ ਦੱਸ ਦੇਣਾ ਕਿ ਆਪਾਂ ਅੰਮ੍ਰਿਤ ਸੰਚਾਰ ਕਰਾਂਗੇ, ਇਸ ਦੇ ਦੀਵਾਨ ਦੀ ਸਮਾਪਤੀ ਫਲਾਣੀ ਥਾਂ ਤੇ ਦੀਵਾਨ ਹੋਣਗੇ। ਉਸ ਦਿਨ ਸ਼ਾਮ ਜਿਹੜਾ ਕੀਰਤਨ ਕੀਤਾ, ਕਹਿੰਦੇ ਨੇ ਇੰਨੇ ਬੈਰਾਗ ਦੀਆਂ ਕਾਂਗਾਂ ਸਨ ਕਿ ਇਸ ਤਰ੍ਹਾਂ ਸੁਰਾਂ ਲਾ ਕੇ ਉਹਨਾਂ ਨੇ ਆਪਣੇ ਪਿਆਰੇ ਨੂੰ ਯਾਦ ਕੀਤਾ, ਜਿਵੇਂ ਕਿਤੇ ਜਵਾਨੀ ਦੇ ਵੇਲੇ ਉਹਨਾਂ ਨੇ ਆਪਣੀਆਂ ਸੁਰਾਂ ਲਾ ਕੇ ਸਾਈਂ ਦੀ ਕੀਰਤੀ ਕੀਤੀ। ਨਾਲ ਇੱਕ ਸ਼ਬਦ ਕਿਹਾ, ਜਦੋਂ ਸਮਾਪਤੀ ਹੋਈ ਇਹ ਨਹੀਂ ਕਿਹਾ ਵੀ ਅੱਜ ਦਾ ਕੀਰਤਨ ਸਮਾਪਤ ਹੈ, ਕੱਲ ਨੂੰ ਫਲਾਣੀ ਥਾਂ ਹੋਵੇਗਾ। ਗਿਆਨੀ ਮੇਹਰ ਸਿੰਘ ਲਿਖਦੇ ਨੇ ਸਮਾਪਤੀ ਵੇਲੇ ਕਿਹਾ ਇਹ ਆਖਰੀ ਕੀਰਤਨ ਹੈ, ਬਿਲਕੁਲ ਨਹੀਂ ਕਿਹਾ ਕੱਲ ਨੂੰ ਕਰਨੇ, ਕਹਿਣ ਲੱਗੇ ਇਹ ਆਖਰੀ ਕੀਰਤਨ ਹੈ। ਤੇ ਨਾਲ ਇੱਕ ਸ਼ਬਦ ਬੜਾ ਸੋਹਣਾ ਕਿਹਾ, ਕਹਿਣ ਲੱਗੇ ਸਰੀਰ ਦੀ ਗੱਡੀ ਹੁਣ ਛੱਡ ਦੇਣੀ, ਬਹੁਤ ਸਮਾਂ ਇਸ ਗੱਡੀ ਨੂੰ ਵਾਹਿਆ, ਬਹੁਤ ਸਮਾਂ ਇਸ ਗੱਡੀ ਤੋਂ ਸੇਵਾ ਲਈ, ਹੁਣ ਇਹ ਆਖਰ ਕਿੰਨਾ ਕੁ ਚਿਰ ਚੱਲੇਗੀ, ਇਸ ਗੱਡੀ ਨੂੰ ਤਿਆਗ ਦੇਣਾ। ਇੰਨੀ ਗੱਲ ਕਹਿ ਕੇ ਗੁਰੂ ਸਤੋਤਰ ਪੜ੍ਹ ਕੇ ਜਦੋਂ ਆਪਣੇ ਸਥਾਨ ਤੇ ਆਏ, ਜਥੇਦਾਰ ਸਾਹਿਬ ਜੀ ਦਾ ਜ਼ਿਕਰ ਕੀਤਾ ਭਾਈ ਸਾਹਿਬ ਨੇ, ਉਹਨਾਂ ਨੇ ਅਖੀਰ ਤੇ ਕੋਲ ਆ ਕੇ ਬਜ਼ੁਰਗ ਸਨ ਸੰਤ ਬਾਬਾ ਈਸ਼ਰ ਸਿੰਘ ਜੀ, ਆ ਕੇ ਪੁੱਛਿਆ ਮਹਾਂਪੁਰਸ਼ੋ ਅੱਜ ਇੰਨੇ ਬੈਰਾਗ ਵਿੱਚ ਇੰਨੀਆਂ ਉੱਚੀਆਂ ਕਾਂਗਾਂ, ਇਹਦਾ ਕੀ ਕਾਰਨ? ਦੂਸਰਾ, ਤੁਸੀਂ ਅਗਲਾ ਕਿਉਂ ਨਹੀਂ ਦੱਸਿਆ ਪ੍ਰੋਗਰਾਮ? ਤੇ ਹੱਸ ਕੇ ਕਹਿੰਦੇ ਨੇ ਸ਼ਬਦ ਸਨ, ਕਹਿੰਦੇ ਨੇ ਬੰਦੇ ਦੇ ਕੋਈ ਚੀਜ਼ ਲੈਂਦਾ ਤੇ ਅੱਖਾਂ ਹੋਰ ਹੁੰਦੀਆਂ ਨੇ, ਤੇ ਜਦੋਂ ਮੋੜਨੀ ਪੈ ਤੇ ਅੱਖਾਂ ਬਦਲ ਜਾਂਦੀਆਂ। ਜਿਸ ਘਰ ਵਿੱਚ ਠਹਿਰੇ ਸਨ ਉਸ ਬੀਬੀ ਨੇ, ਉਸ ਪਰਿਵਾਰ ਨੇ ਇੱਕ ਬਚਨ ਕਿਹਾ ਸੀ, ਮਹਾਂਪੁਰਸ਼ੋ ਤੁਸੀਂ ਆਏ ਹੋ, ਮੈਂ ਬਾਣੀ ਦੀ ਰੋਸ਼ਨੀ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਕਿ ਗੁਰਮੁਖ ਦੇ ਘਰ ਆਉਣ ਨਾਲ ਨਾਮ ਦੀ ਰੌਣਕ ਨਹੀਂ ਲੱਗਦੀ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਜਨਾ ਸੰਤ ਆਓ ਮੇਰਾ, ਕਿ ਇਹ ਕੇਵਲ ਸ਼ਬਦ ਪਹਿਣ ਪੜ੍ਹਨ ਮਾਤਰ ਤੇ ਕੀਰਤਨ ਕਰਨ ਮਾਤਰ ਨੇ, ਪ੍ਰੈਕਟੀਕਲ ਹੈ। ਸਾਜਨਾ ਸੰਤ ਆਓ ਮੇਰਾ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ ਪਰੇਰੇ। ਕਿ ਇਹ ਸ਼ਬਦ ਪੜ੍ਹਨ ਮਾਤਰ ਹੈ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਡਿਆ ਮਿੱਤਰ ਅਸਾਡੇ ਸਹੀ? ਕਿ ਇਹ ਸ਼ਬਦ ਕੇਵਲ ਕਹਿਣ ਮਾਤਰ ਨੇ? ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਕਿ ਇਹ ਸ਼ਬਦ ਕਹਿਣ ਮਾਤਰ ਹੈ ਭਲਕੇ ਉੱਚ ਪਰਾਉਣਾ ਮੇਰੇ ਘਰ ਆਓ, ਪਾਉਣ ਪਖਾਲਾ ਤਿਸ਼ ਕੈ ਮਨ ਤਨ ਨਿਦ ਪਾਹੋ। ਜਿਸ ਘਰ ਵਿੱਚ ਟਿਕੇ ਸਨ ਉੱਥੇ ਬੀਬੀ ਨੇ ਪਰਿਵਾਰ ਨੇ ਇੱਕ ਗੱਲ ਕੀ, ਤੁਸੀਂ ਆਏ ਹੋ, ਸੰਗਤ ਦੀਆਂ ਰੌਣਕਾਂ ਲੱਗੀਆਂ ਨੇ, ਇਸੇ ਤਰ੍ਹਾਂ ਹੀ ਲੱਗੀਆਂ ਰਹਿਣ। ਹੱਸ ਕੇ ਬੜੀ ਗੰਭੀਰਤਾ ਵਿੱਚ ਆ ਕੇ ਕਹਿੰਦੇ ਨੇ, ਬੀਬਾ ਜੀ ਬਚਨ ਲੈਣੇ ਸੌਖੇ ਨੇ, ਪਗਾਣੇ ਬੜੇ ਮੁਸ਼ਕਲ ਨੇ। ਕਹਿਣ ਲੱਗੀ, ਨਹੀਂ ਤੁਸੀਂ ਕਿਰਪਾ ਕਰੋ, ਇਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿਣ। ਹੱਸ ਕੇ ਕਹਿੰਦੇ ਨੇ, ਜੇ ਸਾਈਂ ਨੂੰ ਪਾਇਆ ਤੇ ਇਸੇ ਤਰ੍ਹਾਂ ਸੰਗਤ ਦੀ ਰੌਣਕ ਲੱਗੀ ਰਹੇ। ਇਹ ਬਚਨ ਪਹਿਲਾਂ ਕਹੇ, ਤੇ ਜਿਸ ਵੇਲੇ ਸ਼ਾਮ ਨੂੰ ਅਖੀਰਲੀ ਸ਼ਾਮ ਜਥੇਦਾਰ ਸਾਹਿਬ ਨੇ ਪੁੱਛਿਆ ਸੀ, ਕਹਿਣ ਲੱਗੇ ਬਾਬਾ ਜੀ ਅੱਜ ਇਹ ਸ਼ਬਦ ਕਿਉਂ? ਦੇਖੋ ਸੰਤ ਹੋਵੇ ਜੋ ਸ਼ਬਦ ਵਰਤਿਆ ਵਧੇਈ, ਅਸੀਂ ਤਾਂ ਅਜੇ ਤੱਕ ਆ ਨੌ ਇੰਦਰੀਆਂ ਦੇ ਰਸ ਚੋਂ ਨਹੀਂ ਨਿਕਲੇ, ਤੇ ਨਿੰਦਿਆ ਉਹਨਾਂ ਦੀ ਕਰਨੇ ਆ ਜਿਹੜੇ ਸਰੀਰ ਵਿੱਚ ਰਹਿੰਦਿਆਂ ਵੀ ਸਰੀਰ ਤੋਂ ਨਿਰਲੇਪ। ਦੇਖੋ ਸਾਨੂੰ ਤਾਂ ਚਾ ਨਿੰਦਰੀਆਂ ਕੀ, ਆ ਨਿੱਕੀ ਜੀ ਜੀਭ ਦੇ ਟੁਕੜੇ ਨੇ ਖਾ ਮਾਰਿਆ। ਜਿੱਥੇ ਬਹਿੰਦੀ ਹੈ ਨਿੰਦਿਆ, ਜਿੱਥੇ ਬਹਿੰਦੀ ਹੈ ਚੁਗਲੀ, ਜਿੱਥੇ ਬਹਿੰਦੀ ਹੈ ਮਹਾਂਪੁਰਸ਼ਾਂ ਦੀ ਨਿੰਦਿਆ, ਤੇ ਜਿੱਥੇ ਕਿਤੇ ਬਹਿੰਦੀ ਹੈ ਰਸ ਵਿੱਚ ਭੋਗਦੀ ਹੈ, ਉਹਨਾਂ ਸ਼ਬਦ ਵਰਤੇ। ਕਹਿਣ ਲੱਗੇ ਜਥੇਦਾਰ ਸਾਹਿਬ, ਲੈਣ ਲੱਗਿਆਂ ਕਈ ਵਾਰੀ ਬੰਦੇ ਦੇ ਨੇਤਰ ਖੋਣ ਹੁੰਦੇ ਨੇ, ਵਸਤੂ ਵਾਪਸ ਕਰਦਿਆਂ ਹੋਰ ਹੁੰਦੇ ਨੇ, ਪਰ ਗੁਰਮੁਖ ਉਹ ਹੁੰਦਾ ਹੈ ਜਿਹੜਾ ਲੈਣ ਲੱਗਿਆਂ ਵੀ ਨੇਤਰ ਉਹ ਰੱਖੇ ਵਸਤੂ, ਤੇ ਜਦੋਂ ਵਾਪਸ ਕਰਨੀ ਪੈ ਉਦੋਂ ਇੱਕੋ ਗੱਲ ਕਹਿ, ਜਿਸ ਕੀ ਬਸ ਇਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮੱਥ। ਨਾਲ ਇੱਕ ਸ਼ਬਦ ਕਿਹਾ, ਇਹ ਸਰੀਰ ਘੋੜੀਏ ਕਿੰਨੇ ਆਪਣੇ ਗੁਰੂ ਤੇ ਭਰੋਸਾ, ਕਿਉਂਕਿ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਮੈਂ ਮਾਨ ਨੀ ਮਾਰੇ ਤੂੰ ਧਣੀ ਤੇਰਾ ਪਰਿਭਾਸ਼ਾ। ਕਹਿਣ ਲੱਗੇ ਆਪਣੇ ਗੁਰੂ ਤੇ ਯਕੀਨ ਹੈ, ਇਹਨੂੰ ਇਸ ਤਰ੍ਹਾਂ ਸਰੀਰ ਨੂੰ ਛੱਡ ਦਿਆਂਗੇ ਜਿਵੇਂ ਘੋੜੀ ਤੇ ਚੜਿਆ ਹੋਇਆ ਸਵਾਰ ਘੋੜੀ ਨੂੰ ਛੱਡ ਕੇ ਦੂਜੀ ਘੋੜੀ ਬਦਲ ਲਈ। ਰਾਤ ਨੂੰ ਇਹ ਸ਼ਬਦ ਕਹਿ, ਸਵੇਰੇ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ, ਸਾਈਂ ਦੀ ਯਾਦ ਵੀ ਜੁੜਨਾ, ਨੇਮ ਨਹੀਂ ਟੁੱਟਣ ਦੇਣਾ, ਆਪਣਾ ਨੇਮ ਨਾ ਟੁੱਟਣ ਦਿੱਤਾ। ਜੋ ਲਿਖਿਆ ਮਹਿਰਤ ਕੀਤੀ, ਤੁਹਾਡੇ ਵਿੱਚੋਂ ਸੰਗਤ ਮਾਨਣ ਵਾਲੇ ਬੈਠੇ ਨੇ, ਉਹਨਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਸਾਈਂ ਦੀ ਯਾਦ ਵੀ ਜੁੜੇ ਨੇ, ਤੇ ਨੇਮ ਸੀ ਕਿ ਇਸ਼ਨਾਨ ਤੋਂ ਬਾਅਦ ਕੁਝ ਲੈਣਾ, ਚਾਹ ਦਾ ਕੱਪ ਜਾਂ ਕੋਈ ਟੋਸਟ ਲੈਣਾ, ਪਹਿਲਾਂ ਅਭਿਆਸ ਕਰਨਾ, ਪਰਤ ਕੇ ਜਦੋਂ ਚਾਹ ਛਕਾਣੀ ਤੇ ਆਏ ਸੱਜਣ ਚੌਂਕੜੇ ਵਿੱਚ ਬੈਠੇ ਸਨ, ਆ ਕੇ ਖਿਲਾ ਕੇ ਦੇਖਿਆ ਤੇ ਸਿਰ ਇੱਕ ਪਾਸੇ ਉੱਲਰ ਗਿਆ, ਸਰੀਰ ਰਹਿ ਗਿਆ ਸੀ, ਪਰ ਅੰਦਰ ਵਾਲਾ ਤਾਂ ਸਾਈਂ ਦੇ ਚਰਨਾਂ ਵਿੱਚ ਲੀਨ ਹੋ ਚੁੱਕਾ ਸੀ। ਗੁਰਮੁਖੋ, ਉਹਨਾਂ ਕਰਨੀ ਵਾਲਿਆਂ ਦੀ ਯਾਦ ਵਿੱਚ ਆਪਾਂ ਅੱਜ ਜੁੜੇ ਬੈਠੇ ਹਾਂ, ਇੱਕ ਭਾਵਨਾ ਬਣਾਈਏ ਦਾਤਾ ਕਿ ਕਿਰਪਾ ਕਰ ਸਾਡੇ ਅੰਦਰ ਨੂੰ ਟਿਕਾ ਦੇ, ਤੇ ਦੇਖੋ ਜਿਹਦੇ ਕੋਲ ਸੰਤ ਆਈਏ ਨਾ ਜਿਹੜਾ ਅਸਲੀ ਹੈ। ਅਰਜ ਕੀਤਾ ਮੈਂ, ਪਖੰਡ ਬੜਾ ਚੱਲਦਾ, ਗੁਰੂ ਨਾਨਕ ਸਾਹਿਬ ਨੇ ਆਸਾ ਦੀਵਾਰ ਦੇ ਇੱਕ ਸ਼ਲੋਕ ਵਿੱਚ ਦੋਨਾਂ ਦਾ ਜ਼ਿਕਰ ਕੀਤਾ। ਜਦੋਂ ਪਖੰਡੀ ਦੀ ਗੱਲ ਕੀਤੀ, ਕਹਿਣ ਲੱਗੇ ਅੰਦਰੋਂ ਝੂਠੇ ਪੈਜ ਬਾਹਰ, ਅੰਦਰੋਂ ਝੂਠੇ ਨੇ ਬਾਹਰੋਂ ਵਿਖਾਵਾ ਕਰੀ ਫਿਰਦੇ ਨੇ ਸੀ ਸੰਤ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਆਸਣ ਤੀਰਥ ਜੇ ਨਾਮੈ ਉਤਰੈ ਨਾਹੀ ਮੈਲ, ਤੇ ਜਿਹੜੇ ਅੰਦਰੋਂ ਜੁੜੇ ਨੇ ਕਹਿੰਦੇ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਛੇਤੀ, ਦੇਖਣਾ ਵਿਚਾਰ ਉਹ ਕਿਸ ਤਰ੍ਹਾਂ ਨਿਹੋ ਲੱਗਾ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਏ ਪਿਆਰਿਓ ਪਰਵਾਹ ਨਾਹੀ, ਕਿਸੇ ਕੇਰੀ ਬਾਜ ਸੱਚੇ ਨਾ। ਉਹਨਾਂ ਮਹਾਂਪੁਰਸ਼ਾਂ ਕੋਲ ਆ ਸਾਡੀ ਸਤਿਕਾਰ ਦੇ ਉਹ ਮੁਥਾਜ ਨਹੀਂ ਹੁੰਦੇ ਕਿ ਅਸੀਂ ਇੰਨਾ ਇਕੱਠ ਕਰੀਏ ਵੀ ਤਾਂ ਮਹਾਂਪੁਰਸ਼ ਦੀ ਜੈ ਜੈਕਾਰ ਹੈ। ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ, ਉਹ ਤਾਂ ਭਾਗਾਂ ਵਾਲੇ ਅਮੀਰ ਨੇ, ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸ਼ੇਈ ਆਏ ਸਫਲ ਤਿਨਾ ਕੇ ਕਾਮਾ। ਉਹਦੇ ਵਿੱਚ ਇੱਕ ਬਚਨ ਕਹਿੰਦੇ ਨੇ ਕਿ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ੋ ਲੈਣ ਮਿਲਾਏ, ਤੇ ਗੁਰਮੁਖੋ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਛੇਤੀ ਰਾਤੇ, ਉਹਨਾਂ ਦੀ ਪਾਤਸ਼ਾਹੀ ਉਹਨਾਂ ਦੀ ਤਾਕਤ ਨੂੰ ਕੋਈ ਚੁਟਲਾ ਨਹੀਂ ਸਕਦਾ ਜਿਹੜੇ ਸਾਈ ਦੇ ਰੰਗ ਵਿੱਚ ਰਤੇ ਨੇ। ਆਓ ਮਹਾਰਾਜ ਮਿਹਰ ਕਰੇ, ਤੇ ਦੂਸਰਾ ਉਸ ਮਹਾਨ ਸ਼ਹੀਦ ਦੀ ਜਾਚ, ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਭਾਵੇਂ ਅਸੀਂ ਸ਼ਬਦ ਕਹਿਣ ਤੋਂ ਹਿਚਕਚਾਚ ਕਰਨੇ, ਕਈ ਵਾਰੀ ਪਚਾਕਾਂ ਮਾਰਦੇ ਨੇ ਜਦੋਂ ਅੱਜ ਕੱਲ੍ਹ ਦੇ ਸ਼ਹੀਦਾਂ ਦੀ ਗੱਲ ਚੱਲੇ। ਗੁਰਮੁਖੋ, ਸ਼ਹੀਦਾਂ ਤੇ ਹਮੇਸ਼ਾ ਗੁਰੂ ਕੀ ਸੰਗਤ ਨੂੰ ਮਾਣ ਰਿਹਾ ਹੈ, ਪੰਥ ਨੂੰ ਮਾਣ ਰਿਹਾ ਹੈ। ਜੇ ਕੋਈ ਕਹੇ ਜੀ ਜਿਹਨੂੰ ਪੜਕਾਇਆ ਉਹ ਸਿੱਖੀ ਦੇ ਰੂਪ ਵਿੱਚ ਸੀ, ਕੋਈ ਜ਼ਰੂਰੀ ਨਹੀਂ ਕਿ ਦੁਸ਼ਟ ਜਿਹੜਾ ਉਹ ਪਿਓ ਦੇ ਰੂਪ ਵਿੱਚ ਵੀ ਆ ਸਕਦਾ। ਧਿਆਨ ਦਿਆ ਜੇ, ਮੈਂ ਜਿਹੜੀ ਅਰਜ਼ ਕਰਨੀ ਹੈ ਭਾਈ ਦਿਲਾਵਰ ਸਿੰਘ ਨੂੰ ਯਾਦ ਆਪਾਂ ਕਰ ਰਹੇ ਹਾਂ, ਜਿਹਨੇ ਕਦੀ ਦਾਵਾ ਜਿਹਨੂੰ ਫੂਕ ਛਕਾਉਣ ਵਾਲਿਆਂ ਕਿਹਾ ਸੀ ਇਹ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੈ, ਤੇ ਚੇਤੇ ਰੱਖੋ ਜਿਸ ਬੰਦੇ ਦੇ ਮੂੰਹ ਵਿੱਚੋਂ ਜਿੱਦਣ ਇਹ ਸ਼ਬਦ ਨਿਕਲ ਜਾਏ ਨਾ, ਅਸੀਂ ਕੁਝ ਨਾ ਕਰੀਏ, ਜਥੇਬੰਦੀ ਕੁਝ ਨਾ ਕਰੇ, ਗੁਰੂ ਕਿਸੇ ਨੂੰ ਥਾਪਣਾ ਦੇ ਕੇ ਉਂਝ ਸਿਰੇ ਲਾ ਦਿੰਦਾ। ਕਸਮੇ ਕਰੇ ਬਰਾਬਰੀ, ਕਦੀ ਖਤਮ ਦੀ ਬਰਾਬਰੀ ਕੋਈ ਕਰ ਸਕਦਾ? ਗੁਰੂ ਗ੍ਰੰਥ ਸਾਹਿਬ ਨੂੰ ਪੜੋ, ਕਹਿੰਦੇ ਖਤਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਤੇ ਫਿਰ ਅਗਲੀ ਪਤਾ ਸਕਾ ਕੀ ਹੈ, ਵਜੋ ਗਵਾਏ ਅਗਲੇ ਮੂੰਹੇ ਮੂੰਹ ਪਾਣਾ ਖਾਏ, ਜੁੱਤੀਆਂ ਪੈਂਦੀਆਂ ਨੇ। ਉਸ ਮਹਾਨ ਸ਼ਹੀਦ ਨੇ ਦੁਸ਼ਟ ਕੋਈ ਜ਼ਰੂਰੀ ਨਹੀਂ کہ کہ یہ بھی داڑا بڑا کھلا جی بڑا چنگا سی دشت ہو سکتا ہے کہ داڑے کھلے وچ بھی آ جائے تے جے کتے تکو بانی پڑھو تے گرو رام داس کہندے نے جنم دین والا پیو بھی دشت ہو سکتا ہے کی بانی وچ روز پڑھدے نہیں خر جگ جگ بھگت ہو پایا پیج رکھدا آیا رام راجے پہلی تو کہ ہر ناکش دشت ہر ماریا پرہلاد کرایا پیو تے پتر دا رشتہ ہے تے او رشتہ وی تاں قائم ہے جے وچار قائم نے گرو گرنتھ صاحب کرپا کرے انہاں مہاپرشاں دی مہان شہیداں دی یاد وچوں کنکا ماتر کمائی والے پاسے تریے گرمکھو گلاں نال نہیں جے گل بننی گرو امرداس دے بچن اک پھرے کنھیرے کرے گلاں گلی کڑا نہ پایا صاحب گرو امرداس دی بچن کر دے نے گرو نانک صاحب ننا نہ بھوگ دت بھوگے نہ جیٹھا نہ سنبھلیا گلی خوں سہاگن بھنے کنت نہ کبھوں میں ملیا انیاں کو بینتیاں پروان کریا جے داتا جڑے تیرے در تے جڑے تے ویکھو کرنی والا کبھی بھی کتے نہیں جے جاندا سوال ہی نہیں پیدا ہوندا بھائی صاحب نے کہا او مویا نہ جائیں چھوڑ کرنی والے کتے بھی نہیں جاندے گرو کرنی والے شریر تو باہر رہ کے بھی شریر نہ ہووے تاں وی مددگار نے صاحب تن گرو گرنتھ صاحب میر کرے صاحب سنگت آپ سنگت دی تین ہفتے لئی سیوا کر لی حضور نے کرپا کیتی کل شام تو کل نو تن گرو گرنتھ صاحب دا پرکاش اتسو ہے اپاں پرکاش بندی حضور گرو گرنتھ صاحب دی بانی دی وچار کرانگے پرسوں تو جو پچھلے سال وچار وچ چھڈ گئے سن کہ پنج پیارے چار صاحبزادیاں تک ارداس دی وچار ہوئی سی اس تو اگے ہونی 40 مکتے اتوں شروع کر کے تے اخیر تک ارداس دی سمپورنتا گرو صاحب کی کرپا کر کے کرا لیں واہگرو جی کا خالصہ واہگرو جی